ਪੇਸ਼ਕਾਰੀ ਤੁਹਾਡੇ ਤੱਕ ਲੈ ਕੇ ਆਏ ਹਨ ਮੈਡੀਬੈਂਕ ਓਵਰਸੀਜ਼ ਵਿਜ਼ਿਟਰਸ ਅਤੇ ਵਰਕਰਸ ਹੈਲਥ ਕਵਰ 0398621273 ਤੇ ਕਾਲ ਕਰੋ ਅਤੇ ਅੱਜ ਹੀ ਮੈਡੀਬੈਂਕ ਵਿੱਚ ਸ਼ਾਮਲ ਹੋਵੋ।
ਪਿਆਰੇ ਦੋਸਤੋ, ਕੋਵਿਡ 19 ਮਹਾਮਾਰੀ ਦਾ ਆਸਟ੍ਰੇਲੀਆ ਦੇ ਪ੍ਰਵਾਸ ਉੱਤੇ ਇੱਕ ਵੱਡਾ ਪ੍ਰਭਾਵ ਪੈਣ ਤੋਂ ਬਾਅਦ 2021-22 ਦੇ ਸਾਲਾਨਾ ਮਾਈਗ੍ਰੇਸ਼ਨ ਪ੍ਰੋਗਰਾਮ ਵਿੱਚ ਆਰਥਿਕ ਸੁਧਾਰ ਤੇ ਜ਼ੋਰ ਦਿੱਤਾ ਗਿਆ ਹੈ। ਇਸ ਸੰਬੰਧ ਵਿੱਚ ਕੁਝ ਬਦਲਾਅ ਪਹਿਲਾਂ ਹੀ ਕੀਤੇ ਜਾ ਚੁੱਕੇ ਹਨ ਅਤੇ ਕੁਝ ਹੋਰ ਆਉਣ ਵਾਲੇ ਦਿਨਾਂ ਅਤੇ ਮਹੀਨਿਆਂ ਵਿੱਚ ਲਾਗੂ ਹੋਣਗੇ। ਪਾਰਸ ਨਾਗਪਾਲ ਦੀ ਜ਼ੁਬਾਨੀ ਪੇਸ਼ ਹੈ ਇਹ ਤਫਸੀਲੀ ਰਿਪੋਰਟ। ਸੈਰ ਸਪਾਟਾ ਅਤੇ ਖੇਤੀਬਾੜੀ ਦੇ ਖੇਤਰ ਵਿੱਚ ਕੰਮ ਕਰ ਰਹੇ ਅਸਥਾਈ ਵੀਜ਼ਾ ਧਾਰਕ ਹੁਣ ਆਸਟ੍ਰੇਲੀਆ ਵਿੱਚ ਆਪਣੀ ਰਿਹਾਇਸ਼ ਵਧਾ ਸਕਦੇ ਹਨ, ਜਦੋਂ ਕਿ ਅਪਾਹਜਤਾ, ਬਜ਼ੁਰਗ ਦੇਖਭਾਲ, ਮੈਡੀਕਲ, ਖੇਤੀਬਾੜੀ, ਸੈਰ ਸਪਾਟਾ ਅਤੇ ਹੌਸਪਿਟੈਲਿਟੀ ਦੇ ਖੇਤਰਾਂ ਵਿੱਚ ਕੰਮ ਕਰਨ ਵਾਲੇ ਵਿਦਿਆਰਥੀ ਵੀ ਹੁਣ ਵਧੇਰੇ ਘੰਟਿਆਂ ਲਈ ਕੰਮ ਕਰ ਸਕਦੇ ਹਨ। ਮਾਈਗ੍ਰੇਸ਼ਨ ਡਾਊਨ ਅੰਡਰ ਦੀ ਸੰਚਾਲਕ ਅਤੇ ਸੀਨੀਅਰ ਰਜਿਸਟਰਡ ਮਾਈਗ੍ਰੇਸ਼ਨ ਏਜੰਟ ਜੂਲੀ ਵਿਲੀਅਮਸ ਦਾ ਕਹਿਣਾ ਹੈ ਕਿ ਹਾਲਾਂਕਿ ਸਰਕਾਰ ਪਿਛਲੇ ਸਾਲ ਤੋਂ ਪ੍ਰਵਾਸ ਯੋਜਨਾਬੰਦੀ ਦੇ ਪੱਧਰ ਨੂੰ 1,60,000 ਤੇ ਬਣਾ ਕੇ ਰੱਖ ਰਹੀ ਹੈ, ਪਰ ਵੱਖ-ਵੱਖ ਵੀਜ਼ਾ ਸ਼੍ਰੇਣੀਆਂ ਲਈ ਕੋਟੇ ਦੀ ਵੰਡ ਵੱਖਰੀ ਹੈ।
50% of the program is going to be dedicated to skilled visas and giving priority to highly skilled migrants, business innovation investor program and the global talent visa cohorts. And the upcoming changes which are going to come into effect on the 1st of July 2021 are going to provide a faster pathway to permanent residency for investors as well as the potential for increased returns on investment.
2020-21 ਵਿੱਚ ਕਾਰੋਬਾਰ, ਨਿਵੇਸ਼ ਅਤੇ ਨਵੀਨਤਾ ਪ੍ਰੋਗਰਾਮ ਵਿੱਚ ਉਪਲਬਧ ਸਥਾਨਾਂ ਦੀ ਗਿਣਤੀ ਲਗਭਗ ਦੁੱਗਣੀ ਹੋ ਕੇ 13,500 ਸਥਾਨਾਂ ਤੇ ਪਹੁੰਚ ਗਈ ਸੀ, ਜਦੋਂ ਕਿ ਗਲੋਬਲ ਪ੍ਰਤਿਭਾ ਸੁਤੰਤਰ ਪ੍ਰੋਗਰਾਮ ਦੀ ਵੰਡ 3 ਗੁਣਾ ਵੱਧ ਕੇ 15,000 ਤੱਕ ਹੋ ਗਈ ਸੀ। ਹਾਲਾਂਕਿ ਹੁਨਰਮੰਦ ਕਾਮਿਆਂ ਪ੍ਰਤੀ ਕਾਰੋਬਾਰਾਂ ਦੀ ਮੰਗ ਦੇ ਹੁੰਗਾਰੇ ਨੂੰ ਪੂਰਾ ਕਰਨ ਲਈ ਵਧੇਰੇ ਮਾਲਕਾਂ ਦੁਆਰਾ ਸਪਾਂਸਰ ਕੀਤੇ ਗਏ ਵੀਜ਼ੇ ਇਸ ਸਾਲ ਐਡਜਸਟ ਕੀਤੇ ਜਾ ਸਕਦੇ ਹਨ। ਨਤੀਜੇ ਵਜੋਂ ਵਧੇਰੇ ਕੁਸ਼ਲ ਕਾਮੇ ਹੁਣ 22 ਕਿੱਤਿਆਂ ਵਿੱਚ ਆਪਣੀਆਂ ਵੀਜ਼ਾ ਅਰਜ਼ੀਆਂ ਨੂੰ ਤੇਜ਼ੀ ਨਾਲ ਟਰੈਕ ਕਰ ਸਕਦੇ ਹਨ, ਜਿਨ੍ਹਾਂ ਵਿੱਚ ਸ਼ੈਫ, ਅਕਾਊਂਟੈਂਟ, ਇੰਜੀਨੀਅਰ ਅਤੇ ਸੌਫਟਵੇਅਰ ਪ੍ਰੋਗਰਾਮਰ ਨੂੰ ਪ੍ਰਾਥਮਿਕਤਾ ਮਾਈਗ੍ਰੇਸ਼ਨ ਹੁਨਰਮੰਦ ਕਿੱਤੇ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਵਰਕ ਵੀਜ਼ਾ ਲਾਇਰਸ ਵਿਖੇ ਬਾਨੀ ਅਤੇ ਪ੍ਰਿੰਸੀਪਲ ਇਮੀਗ੍ਰੇਸ਼ਨ ਵਕੀਲ ਕ੍ਰਿਸ ਜੌਨਸਟਨ ਦਾ ਕਹਿਣਾ ਹੈ ਕਿ ਸਰਕਾਰ ਯੋਜਨਾਬੰਦੀ ਦੇ ਪੱਧਰਾਂ ਨੂੰ ਇੱਕ ਕੈਪ ਵਜੋਂ ਮੰਨਦੀ ਹੈ, ਨਾ ਕਿ ਇੱਕ ਟੀਚੇ ਵਜੋਂ।
In terms of the 189 visa, the planning level is 6,500 visas, and as of the round ending the 21st of April 2021, 1,690 invitations have been given. So that means that there is a lot of those visas still to be given, and there's not much time left. So it's very likely that they're not going to get anywhere near giving away 6,500 of those 189s, and they might be as low as 50% or less of that amount actually end up being allocated.
ਫੈਡਰਲ ਸਰਕਾਰ ਖੇਤ ਮਜ਼ਦੂਰਾਂ ਦੀ ਘਾਟ ਨਾਲ ਨਜਿੱਠਣ ਲਈ ਇੱਕ ਨਵਾਂ ਖੇਤੀਬਾੜੀ ਵੀਜ਼ਾ ਘੋਸ਼ਿਤ ਕਰ ਰਹੀ ਹੈ, ਜਿਸ ਵਿੱਚ 10 ਏਸ਼ੀਅਨ ਦੇਸ਼ਾਂ ਦੇ ਕਾਮਿਆਂ ਨੂੰ ਵਧਾਇਆ ਜਾਵੇਗਾ। ਸਰਕਾਰ ਨੇ ਆਸਟ੍ਰੇਲੀਆ ਦੇ ਉੱਤਰ ਅਤੇ ਦੂਰ ਦੁਰਾਡੇ ਦੇ ਇਲਾਕਿਆਂ ਵਿੱਚ ਸੈਰ ਸਪਾਟਾ ਅਤੇ ਹੌਸਪਿਟੈਲਿਟੀ ਦੇ ਖੇਤਰ ਵਿੱਚ ਕੰਮ ਕਰਨ ਵਾਲੇ ਵਰਕਿੰਗ ਹੌਲੀਡੇ ਵੀਜ਼ਾ ਧਾਰਕਾਂ ਲਈ ਵੀ ਕੁਝ ਬਦਲਾਅ ਕੀਤੇ ਹਨ। ਮਾਰਚ 2022 ਤੋਂ ਉਹ 88 ਦਿਨਾਂ ਲਈ ਖੇਤਾਂ ਵਿੱਚ ਕੰਮ ਕੀਤੇ ਬਿਨਾਂ ਦੂਸਰੇ ਵਰਕਿੰਗ ਹੌਲੀਡੇ ਮੇਕਰਸ ਵੀਜ਼ੇ ਲਈ ਯੋਗ ਹੋਣਗੇ। ਕ੍ਰਿਸ ਜੌਨਸਟਨ ਦਾ ਕਹਿਣਾ ਹੈ ਕਿ ਜਦੋਂ ਪਰਿਵਾਰਕ ਸਟ੍ਰੀਮ ਪ੍ਰੋਗਰਾਮ ਵਿੱਚ ਉਪਲਬਧ ਸਥਾਨਾਂ ਦੀ ਗੱਲ ਆਉਂਦੀ ਹੈ ਤਾਂ ਇਹ ਗਿਣਤੀ ਪਹਿਲਾਂ ਵਾਂਗ 70,300 ਤੇ ਹੀ ਰਹੇਗੀ। ਉਸਦਾ ਕਹਿਣਾ ਹੈ ਕਿ ਕੋਵਿਡ-19 ਕਾਰਨ ਲੱਗੀਆਂ ਯਾਤਰਾ ਪਾਬੰਦੀਆਂ ਦੇ ਚਲਦਿਆਂ ਸਰਕਾਰ ਦੀ ਅਸਥਾਈ ਤੌਰ 'ਤੇ ਆਫਸ਼ੋਰ ਬਿਨੇਕਾਰਾਂ ਨੂੰ ਆਨਸ਼ੋਰ ਵੀਜ਼ਾ ਗ੍ਰਾਂਟ ਪ੍ਰਾਪਤ ਕਰਨ ਦੀ ਰਿਆਇਤ ਮੌਜੂਦਾ ਪਾਰਟਨਰ ਵੀਜ਼ਾ ਅਰਜ਼ੀਆਂ ਲਈ ਪ੍ਰਕਿਰਿਆ ਦੇ ਸਮੇਂ ਨੂੰ ਘਟਾ ਸਕਦੀ ਹੈ।
In the family stream, it's expected that the same number of visas will be allocated, and so that would mean that you could expect for partner visas to benefit. That there should be more partner visas being granted again this year, and that might help achieve lower processing time for partner visas, and it might also help clear the backlog of partner visas which have built up over a number of years.
ਹਾਲਾਂਕਿ ਜੂਲੀ ਵਿਲੀਅਮਸ ਚਿੰਤਤ ਹੈ ਕਿ ਪਿਛਲੇ ਸਾਲ ਦੇ ਫੈਡਰਲ ਬਜਟ ਵਿੱਚ ਪਾਰਟਨਰ ਵੀਜ਼ਾ ਮਾਰਗ ਵਿੱਚ ਐਲਾਨੀਆਂ ਗਈਆਂ ਤਬਦੀਲੀਆਂ ਪ੍ਰਕਿਰਿਆ ਦੇ ਸਮੇਂ ਨੂੰ ਵਧਾ ਸਕਦੀਆਂ ਹਨ, ਜੋ ਕਿ ਇਸ ਸਾਲ ਨਵੰਬਰ ਵਿੱਚ ਲਾਗੂ ਹੋਣਗੀਆਂ।
At the moment, the visa applicant lodges their application and then the sponsor subsequently lodges a sponsorship. And what they're going to be looking at introducing from November this year is having the sponsor approved prior to the visa applicant being able to apply. The only concern we see with that is the processing timeframes. We have no idea or indication how long the processing timeframes could be for the sponsor visas, sponsors.
ਇਸ ਸਾਲ ਨਵੰਬਰ ਵਿੱਚ ਲਾਗੂ ਹੋਣ ਵਾਲੇ 2020-21 ਦੇ ਫੈਡਰਲ ਬਜਟ ਵਿੱਚ ਇੱਕ ਹੋਰ ਤਬਦੀਲੀ ਇਹ ਹੈ ਕਿ ਦੂਜੇ ਪੜਾਅ ਦੇ ਸਥਾਈ ਪਾਰਟਨਰ ਵੀਜ਼ਾ ਲਈ ਅਰਜ਼ੀ ਦੇਣ ਵਾਲੇ ਪ੍ਰਵਾਸੀਆਂ ਅਤੇ ਉਹਨਾਂ ਦੇ ਸਥਾਈ ਨਿਵਾਸੀ ਸਪਾਂਸਰਾਂ ਨੂੰ ਅੰਗਰੇਜ਼ੀ ਭਾਸ਼ਾ ਦੀ ਜ਼ਰੂਰਤ ਨੂੰ ਪਾਸ ਕਰਨ ਦੀ ਜ਼ਰੂਰਤ ਹੋਵੇਗੀ। ਸਰਕਾਰ ਨੇ ਕਿਰਤ ਦੀ ਘਾਟ ਦੇ ਮੁੱਦਿਆਂ ਨੂੰ ਹੱਲ ਕਰਨ ਲਈ ਪਹਿਲਾਂ ਹੀ 408 ਕੋਵਿਡ-19 ਮਹਾਂਮਾਰੀ ਈਵੈਂਟ ਵੀਜ਼ੇ ਵਿੱਚ ਤਬਦੀਲੀਆਂ ਕੀਤੀਆਂ ਹਨ। ਜੂਲੀ ਵਿਲੀਅਮਸ ਦਾ ਕਹਿਣਾ ਹੈ ਕਿ ਸੈਰ ਸਪਾਟਾ ਅਤੇ ਹਾਸਪਿਟੈਲਿਟੀ ਨੂੰ ਮਹਾਮਾਰੀ ਸੰਬੰਧੀ ਨਾਜ਼ੁਕ ਖੇਤਰ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ, ਜੋ ਕਿ ਔਨਸ਼ੋਰ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਲਾਭਕਾਰੀ ਹੋਵੇਗਾ।
Tourism and hospitality has been included on the COVID or the pandemic 408 critical sector. So that means that student visa holders, if they are working in the tourism and hospitality sectors, they are temporarily allowing student visa holders to work more than 40 hours per fortnight as long as they're employed in the tourism or hospitality sector. It's to assist with that area who are struggling to fill positions.
ਕ੍ਰਿਸ ਜੌਨਸਟਨ ਦਾ ਕਹਿਣਾ ਹੈ ਕਿ ਸਰਕਾਰ ਆਰਜ਼ੀ ਗਤੀਵਿਧੀ ਵੀਜ਼ਾ ਸਬ ਕਲਾਸ 408 ਦੇ ਧਾਰਕਾਂ ਨੂੰ ਖੇਤੀਬਾੜੀ ਦੇ ਖੇਤਰ ਵਿੱਚ ਰੁਜ਼ਗਾਰ ਅਤੇ ਦੇਸ਼ ਵਿੱਚ ਜ਼ਿਆਦਾ ਸਮੇਂ ਦੇ ਲਈ ਰਹਿਣ ਦੀ ਆਗਿਆ ਦੇ ਰਹੀ ਹੈ।
408 holders don't have to leave at the end of their term if they can demonstrate that they've got ongoing agricultural work. There is a increasing shortages in the area of agricultural work, and this would usually be filled by working holiday makers. But of course, there are actually no working holiday makers entering Australia, but there are still people leaving Australia. And so I suppose this 408 measure will be an attempt to in some way fill that gap.
ਜੂਲੀ ਵਿਲੀਅਮਸ ਨੇ ਕਿਹਾ ਕਿ ਔਨਸ਼ੋਰ ਮਜ਼ਦੂਰਾਂ ਲਈ ਵੀ ਵੀਜ਼ਿਆਂ ਨੂੰ ਅੱਗੇ ਵਧਾ ਦਿੱਤਾ ਗਿਆ ਹੈ।
Pacific workers, their visas are being extended, those that are currently in Australia. They're being extended through to April 2022 to make themselves available for regional Australia during the pandemic.
1 ਜੁਲਾਈ 2021 ਤੋਂ ਕਿਸੇ ਵੀ ਵਿਅਕਤੀ ਨੂੰ ਆਸਟ੍ਰੇਲੀਆਈ ਨਾਗਰਿਕਤਾ ਲਈ ਬਿਨੈ ਕਰਨ ਲਈ ਵਧੇਰੇ ਫੀਸ ਦਾ ਭੁਗਤਾਨ ਕਰਨਾ ਪਵੇਗਾ। ਕਾਨਫਰਲ ਦੁਆਰਾ ਸਿਟੀਜ਼ਨਸ਼ਿਪ ਲਈ ਬਿਨੈ ਪੱਤਰ ਦੀ ਫੀਸ $285 ਤੋਂ $490 ਕਰ ਦਿੱਤੀ ਗਈ ਹੈ, ਜਦੋਂ ਕਿ ਜੱਦੀ ਤੌਰ ਤੇ ਆਸਟ੍ਰੇਲੀਆਈ ਨਾਗਰਿਕਤਾ ਲਈ ਅਰਜ਼ੀ ਦੇਣ ਦੀ ਕੀਮਤ ਨੂੰ ਵੀ $230 ਤੋਂ ਵਧਾ ਕੇ $310 ਕਰ ਦਿੱਤਾ ਗਿਆ ਹੈ। ਮਾਪਿਆਂ ਦੀ ਅਰਜ਼ੀ ਵਿੱਚ ਸ਼ਾਮਲ 15 ਅਤੇ ਇਸ ਤੋਂ ਘੱਟ ਉਮਰ ਦੇ ਬੱਚਿਆਂ ਲਈ ਮੁਫਤ ਵਿੱਚ ਵੀਜ਼ਾ ਕਾਰਵਾਈ ਜਾਰੀ ਰਹੇਗੀ। ਹਾਲਾਂਕਿ ਇੱਕ ਬੱਚੇ ਦੀ ਇਕੱਲੇ ਨਾਗਰਿਕਤਾ ਦੀ ਅਰਜ਼ੀ ਲਈ ਹੁਣ $180 ਦੀ ਬਜਾਏ $300 ਅਦਾ ਕਰਨੇ ਪੈਣਗੇ। ਇਮੀਗ੍ਰੇਸ਼ਨ ਮੰਤਰੀ ਐਲੈਕਸ ਹੌਕ ਨੇ ਕਿਹਾ ਕਿ ਇਹ ਸਾਲ 2016 ਤੋਂ ਬਾਅਦ ਨਾਗਰਿਕਤਾ ਦੀਆਂ ਅਰਜ਼ੀਆਂ ਲਈ ਫੀਸ ਦਾ ਪਹਿਲਾ ਵਾਧਾ ਹੈ। ਵਰਕ ਵੀਜ਼ਾ ਲਾਇਰਸ ਦੇ ਸੰਸਥਾਪਕ ਕ੍ਰਿਸ ਜੌਨਸਟਨ ਲਈ 2021-22 ਦੇ ਬਜਟ ਵਿੱਚ ਘੋਸ਼ਿਤ ਕੀਤੀ ਗਈ ਸਭ ਤੋਂ ਵੱਡੀ ਨਿਰਾਸ਼ਾ ਵਿੱਚੋਂ ਇੱਕ ਉਹ ਤਬਦੀਲੀ ਹੈ ਜੋ ਉਹਨਾਂ ਪ੍ਰਵਾਸੀਆਂ ਨੂੰ ਪ੍ਰਭਾਵਿਤ ਕਰ ਰਹੀ ਹੈ ਜਿਨ੍ਹਾਂ ਨੂੰ 1 ਜਨਵਰੀ 2022 ਜਾਂ ਇਸ ਤੋਂ ਬਾਅਦ ਉਹਨਾਂ ਦੇ ਸਥਾਈ ਨਿਵਾਸ ਪ੍ਰਾਪਤ ਹੋਣਗੇ।
There is a change that new Australians will have to wait 4 years to access government welfare, and this is, I suppose, a cost-cutting measure. It's not clear that it's going to lead to great outcomes in terms of saving money if it also puts new migrants in situations where they're struggling.
ਸੈਟਲਮੈਂਟ ਗਾਈਡ ਦੀ ਇਹ ਪੇਸ਼ਕਾਰੀ SPS ਤੋਂ ਜੋਸੀਪਾ ਕੋਸਾਨੋਵਿਕ ਦੀ ਮਦਦ ਦੇ ਨਾਲ ਪੰਜਾਬੀ ਭਾਸ਼ਾ ਵਿੱਚ ਪਾਰਸ ਨਾਗਪਾਲ ਦੁਆਰਾ ਤੁਹਾਡੇ ਅੱਗੇ ਪੇਸ਼ ਕੀਤੀ ਗਈ ਹੈ।
ਇਹ ਪੇਸ਼ਕਾਰੀ ਤੁਹਾਡੇ ਤੱਕ ਲੈ ਕੇ ਆਏ ਹਨ ਮੈਡੀਬੈਂਕ ਓਵਰਸੀਜ਼ ਵਿਜ਼ਿਟਰਸ ਅਤੇ ਵਰਕਰਸ ਹੈਲਥ ਕਵਰ। 0398621273 ਤੇ ਕਾਲ ਕਰੋ ਅਤੇ ਅੱਜ ਹੀ ਮੈਡੀਬੈਂਕ ਵਿੱਚ ਸ਼ਾਮਲ ਹੋਵੋ। ਇਹ ਪੇਸ਼ਕਾਰੀ ਤੁਹਾਡੇ ਤੱਕ ਮਾਣ ਨਾਲ ਲੈ ਕੇ ਆਏ ਹਨ ਮੈਡੀਬੈਂਕ ਓਵਰਸੀਜ਼ ਵਿਜ਼ਿਟਰਸ ਹੈਲਥ ਕਵਰ। ਲੋੜ ਵੇਲੇ ਅਸੀਂ ਤੁਹਾਡੀ ਮਦਦ ਲਈ ਹਾਜ਼ਰ ਹਾਂ ਅਤੇ ਮੈਡੀਬੈਂਕ ਵਿੱਚ ਤੁਸੀਂ ਸਾਡੇ ਨਾਲ 160 ਬੋਲੀਆਂ ਵਿੱਚ ਗੱਲ ਕਰ ਸਕਦੇ ਹੋ। ਤੁਹਾਡੀ ਸਿਹਤ ਤੋਂ ਵੱਧ ਕੁਝ ਵੀ ਮਹੱਤਵਪੂਰਨ ਨਹੀਂ ਹੈ। 0398621273 ਤੇ ਕਾਲ ਕਰੋ ਅਤੇ ਅੱਜ ਹੀ ਮੈਡੀਬੈਂਕ ਓਵਰਸੀਜ਼ ਵਿਜ਼ਿਟਰਸ ਹੈਲਥ ਕਵਰ ਵਿੱਚ ਸ਼ਾਮਲ ਹੋਵੋ।